ਭਾਈ ਸਾਹਿਬ ਭਾਈ ਗੁਰਦਾਸ ਜੀ ਵਾਰ ਸਤਵੀਂ ਦੀ ਚੌਦਵੀਂ ਪੌੜੀ ਵਿੱਚ ਅੰਮ੍ਰਿਤ ਬਚਨ ਉਚਾਰਨ ਕਰਦਿਆਂ ਹੋਇਆਂ ਆਪਣੇ ਮੁਖਾਰ ਬਿੰਦ ਤੋਂ ਫੁਰਮਾਨ ਕਰ ਰਹੇ ਹਨ। ਚੌਦਹ ਵਿਦਿਆ ਸਾਧਕ ਗੁਰਮਤ ਅਬਗਤ ਅਕਥ ਕਹਾਣੀ, ਚੌਦਹ ਭਵਨ ਉਲੰਘ ਕੈ ਨਿਜ ਘਰ ਵਾਸ ਨੇਹੋ ਨਿਰਬਾਣੀ, ਪੰਦਰਹ ਥਿੱਤੀ ਪੱਖ ਇੱਕ ਕ੍ਰਿਸ਼ਨ ਸੁਕਲ ਦੋਏ ਪੱਖ ਨੀਸਾਣੀ, ਸੋਲਹ ਸਾਰ ਸੰਘਾਰ ਕਰ ਜੋੜਾ ਜੁੜਿਆ ਨਿਰਭਉ ਜਾਣੀ, ਸੋਲਹ ਕਲਾ ਸੰਪੂਰਨ ਸਸ ਘਰ ਸੂਰਜ ਵਿਰਤੀ ਹਾਣੀ, ਨਾਰ ਸੋਲਹ ਸ਼ਿੰਗਾਰ ਕਰ ਸੇਜ ਪਤਾਰ ਪਿਰਮ ਰਸ ਮਾਣੀ, ਸ਼ਿਵ ਤੈ ਸ਼ਕਤ ਸਤਾਰਹਿ ਵਾਣੀ, ਸ਼ਿਵ ਤੈ ਸ਼ਕਤ ਸਤਾਰਹਿ ਵਾਣੀ। ਫੁਰਮਾਨ ਕਰ ਰਹੇ ਹਨ, ਕਹਿਣ ਲੱਗੇ ਚੌਦਹ ਵਿਦਿਆ ਸਾਧਕ ਹੈ, ਗੁਰਮਤ ਅਬਗਤ ਅਕਥ ਕਹਾਣੀ, ਭਾਵ ਸੰਸਾਰ ਦੇ ਵਿੱਚ ਜਿਹੜੀ ਵਿਦਿਆ ਹੈ ਸਾਧ ਸੰਗਤ ਉਹ ਚੌਦਾਂ ਤਰ੍ਹਾਂ ਦੀ ਮੰਨੀ ਗਈ ਹੈ। ਭਾਈ ਗੁਰਦਾਸ ਜੀ ਕਹਿੰਦੇ ਚੌਦਹ ਵਿਦਿਆ ਸਾਧਕ ਹੈ, ਗੁਰਮਤ ਅਬਗਤ ਅਕਥ ਕਹਾਣੀ, ਚੌਦਾਂ ਤਰ੍ਹਾਂ ਦੀ ਵਿਦਿਆ ਨੂੰ ਹੀ ਜਿੱਤ ਕੇ, ਭਾਵ ਭਾਈ ਗੁਰਦਾਸ ਜੀ ਇੱਥੇ ਲਗਾਤਾਰ ਲੜੀ ਜੋ ਬਣਾਈ ਹੋਈ ਉਹਨਾਂ ਨੇ ਉਹ ਵੱਖ ਵੱਖ ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਆ। ਜਿਹੜੇ ਗੁਰਮੁਖ ਲੋਕ ਨੇ, ਗੁਰੂ ਦੇ ਗੁਰਸਿੱਖ ਪਿਆਰੇ ਨੇ, ਉਹਨਾਂ ਨੇ ਚੌਦਾਂ ਤਰ੍ਹਾਂ ਦੀ ਵਿਦਿਆ ਨੂੰ ਹੀ ਜਿੱਤ ਕੇ ਗੁਰਮਤ ਦੀ ਅਕਥ ਕਹਾਣੀ ਵਿੱਚ ਆਪਣੀ ਪਹੁੰਚ ਕਰ ਲਈ ਹੈ, ਭਾਵ ਗੁਰੂ ਦੀ ਮਤ ਦੇ ਉੱਤੇ ਚੱਲ ਕੇ ਇਹਨਾਂ ਚੌਦਾਂ ਤਰ੍ਹਾਂ ਦੀ ਸੰਸਾਰਕ ਵਿਦਿਆ ਜਿਹੜੀ ਹੈ ਇਹਦੇ ਵਿੱਚੋਂ ਨਿਕਲ ਕੇ ਉੱਤਮ ਹੋ ਕੇ ਉਹ ਉਸ ਵਿਦਿਆ ਵਿੱਚ ਜਿਹੜੀ ਨਿਰੰਕਾਰ ਪਰਮਾਤਮਾ ਦੀ ਵਿਦਿਆ ਹੈ, ਇਹ ਜਿਹੜੀ ਸੰਸਾਰਕ ਵਿਦਿਆ ਦਾ ਗਿਆਨ ਹੈ ਇਹ ਸਾਰੀਆਂ ਨੂੰ ਜਿੱਤ ਕੇ ਉਹ ਨਿਰੰਕਾਰ ਪਰਮਾਤਮਾ ਦਾ ਗਿਆਨ ਹਾਸਲ ਕਰਕੇ ਉੱਥੇ ਆਪਣੀ ਮਨ ਬਿਰਤੀ ਨੂੰ ਟਿਕਾ ਲੈਂਦੇ ਹਨ ਪ੍ਰਭੂ ਦੀ ਅਕਥ ਕਥਾ ਦੇ ਵਿੱਚ। ਚੌਦਹ ਭਵਨ ਉਲੰਘ ਕੈ ਨਿਜ ਘਰ ਵਾਸ ਨੇਹੋ ਨਿਰਬਾਣੀ, ਚੌਦਾਂ ਭਵਨਾਂ ਨੂੰ ਤਿਆਗ ਕੇ, ਜਿਵੇਂ ਇਸਲਾਮ ਦੇ ਵਿੱਚ ਸੱਤ ਪਤਾਲ ਤੇ ਸੱਤ ਆਕਾਸ਼ ਮੰਨੇ ਗਏ, ਉਹ ਕਹਿੰਦੇ ਨੇ ਚੌਦਾਂ ਭਵਨ ਹਨ, ਬਾਣੀ ਚ ਵੀ ਐਸੇ ਬਚਨ ਆਏ, ਚੌਦਾਂ ਭਵਨ ਤੇਰੇ ਹੱਟ ਨਾਲੇ, ਇਹਨਾਂ ਚੌਦਾਂ ਦੇ ਚੌਦਾਂ ਭਵਨਾਂ ਆਕਾਸ਼ਾਂ ਪਤਾਲਾਂ ਤੋਂ ਅੱਗੇ ਉਲੰਘ ਕੇ ਅੱਗੇ ਜਾ ਕੇ ਜਿਹੜੇ ਗੁਰਮੁਖ ਜਨ ਹਨ ਪਰਮੇਸ਼ਰ ਨਾਲ ਨਿਉਂ ਪਾ ਲੈਂਦੇ ਨੇ, ਨਿਜ ਘਰ ਵਾਸ ਨਿਹੋ ਨਿਰਬਾਣੀ, ਆਪਣੇ ਨਿਜ ਘਰ ਆਪਣੇ ਅੰਤਸ਼ ਕਰਨ ਵਿੱਚ ਜਿੱਥੇ ਪਰਮਾਤਮਾ ਦੀ ਜੋਤ ਹੈ ਉੱਥੇ ਆਪਣਾ ਵਾਸਾ ਕਰ ਲੈਂਦੇ ਨੇ, ਪਰਮੇਸ਼ਰ ਦੇ ਨਾਲ ਨਿਉਂ ਬਣਾ ਕੇ ਨਿਰਵਾਣ ਪਦ ਵਿੱਚ ਪਹੁੰਚ ਜਾਂਦੇ ਨੇ। ਨਿਰਵਾਣ ਪਦ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ, ਉਸ ਪਦ ਉਸ ਅਵਸਥਾ ਦੇ ਵਿੱਚ, ਨਿਰਵਾਣ ਪਦ ਦਾ ਮਤਲਬ ਜਿੱਥੇ ਕੋਈ ਵਾਸ਼ਨਾ ਨਹੀਂ ਉੱਠਦੀ, ਬਿਲਕੁਲ ਦੁਨੀਆਂ ਦੀ ਮੋਹ ਮਾਇਆ ਤੋਂ ਨਿਰਲੇਪ ਅਵਸਥਾ, ਜਿਹੜੀ ਜਿੱਥੇ ਕੋਈ ਆਸਾ ਨਹੀਂ ਮਨਸਾ ਨਹੀਂ ਤਰ੍ਹਾਂ ਤਰ੍ਹਾਂ ਦੇ ਸੰਸਾਰਕ ਫੁਰਨੇ ਨਹੀਂ, ਉਹਨਾਂ ਅਵਸਥਾ ਦੇ ਵਿੱਚ ਪੁੱਜ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਗੁਰਮੁਖ ਜਨ ਲੀਨ ਹੋਏ ਰਹਿੰਦੇ ਹਨ। ਪੰਦਰਾਂ ਥਿੱਤੀ ਪੱਖ ਇੱਕ ਕ੍ਰਿਸ਼ਨ ਸੁਕਲ ਦੋਏ ਪੱਖ ਨਿਸ਼ਾਨੀ, ਹੁਣ ਪੰਦਰਾਂ ਥਿੱਤਾਂ ਨੇ ਸਾਧ ਸੰਗਤ ਹੁਣ ਚੇਤੇ ਰੱਖਿਓ, ਪੰਦਰਾਂ ਥਿੱਤਾਂ ਜਿਵੇਂ ਦਾਸ ਨੇ ਪਿੱਛੇ ਵੀ ਜ਼ਿਕਰ ਕੀਤਾ ਸੀ, ਮੱਸਿਆ ਤੋਂ ਲੈ ਕੇ ਪੂਰਨਮਾਸ਼ੀ ਤੱਕ ਤੇ ਪੂਰਨਮਾਸ਼ੀ ਤੋਂ ਲੈ ਕੇ ਮੱਸਿਆ ਤੱਕ ਕੋਈ ਵੀ ਬਚਨ ਸ਼ੁਰੂ ਕਰ ਲਓ, ਇਹ ਪੰਦਰਾਂ ਥਿੱਤਾਂ ਨੇ। ਏਕਮ, ਦੂਜ, ਤੀਜ, ਚੌਥ, ਪੰਚਮੀ, ਅਸ਼ਟਮੀ, ਸਪਤਮੀ, ਅਸ਼ਟਮੀ, ਨੌਵੀਂ, ਦਸਵੀਂ, ਇਕਾਦਸ਼ੀ, ਦੁਆਦਸ਼ੀ, ਤ੍ਰੌਦਸ਼ੀ, ਚੌਦਸ ਤੇ ਅਗਲੇ ਪਾਸੇ ਪੂਰਨਮਾਸ਼ੀ। ਇਸੇ ਤਰ੍ਹਾਂ ਪੂਰਨਮਾਸ਼ੀ ਤੋਂ ਸ਼ੁਰੂ ਕਰੋਗੇ, ਏਕਮ, ਦੂਜ, ਤੀਜ, ਲਾਸਟ ਦੇ ਵਿੱਚ ਪੰਦਰਾਂ ਤੇ ਆ ਜਾਏਗੀ ਮੱਸਿਆ। ਪੰਦਰਾਂ ਥਿੱਤੀ ਪੱਖ ਇੱਕ, ਪਰ ਇੱਕ ਧਿਆਨ ਨਾਲ ਸੁਣਿਓ ਬੇਨਤੀ, ਇਹ ਦੋ ਪੱਖ ਨੇ, ਇੱਕ ਹਨੇਰੇ ਦਾ ਪੱਖ ਹੈ, ਇੱਕ ਚਾਨਣ ਦਾ ਪੱਖ ਹੈ। ਜਦੋਂ ਸਾਧ ਸੰਗਤ ਇਹਨਾਂ ਪੰਦਰਾਂ ਥਿੱਤਾਂ ਨੂੰ ਆਪਾਂ ਵੇਖਦੇ ਹਾਂ, ਭਾਈ ਗੁਰਦਾਸ ਜੀ ਨੇ ਦਲੀਲ ਕੀ ਦਿੱਤੀ ਹੈ, ਆਪਾਂ ਬਚਨ ਗੁਰੂ ਸਵਾਰਿਓ ਇਹ ਸਾਂਝਾ ਕਰਨਾ ਹੈ। ਮੱਸਿਆ ਤੋਂ ਬਾਅਦ ਹੌਲੀ ਹੌਲੀ ਚੰਦਰਮਾ ਵਧਣਾ ਸ਼ੁਰੂ ਹੋ ਜਾਂਦਾ ਹੈ, ਤੇ ਪੂਰਨਮਾਸ਼ੀ ਤੱਕ ਜਾ ਕੇ ਜਿਹੜਾ ਚੰਦਰਮਾ ਹੈ ਉਹ ਬਿਲਕੁਲ ਪੂਰਾ ਹੋ ਜਾਂਦਾ, ਐਂ ਗੁਲਾਈ ਵਿੱਚ ਤੁਹਾਨੂੰ ਨਜ਼ਰ ਆਏਗਾ ਚੰਦਰਮਾ ਪੂਰਨਮਾਸ਼ੀ ਨੂੰ, ਤੇ ਪੂਰਨਮਾਸ਼ੀ ਤੋਂ ਬਾਅਦ ਫਿਰ ਚੰਦਰਮਾ ਘਟਣਾ ਸ਼ੁਰੂ ਹੋ ਜਾਂਦਾ ਹੈ। ਇਹ ਦੋ ਪੱਖ ਨੇ, ਇੱਕ ਹਨੇਰੇ ਦਾ ਪੱਖ, ਜਦੋਂ ਚੰਦਰਮਾ ਪੂਰਨ ਹੋ ਰਿਹਾ ਵੱਧ ਰਿਹਾ ਹੈ ਉਹਨੂੰ ਚਾਨਣ ਦਾ ਪੱਖ ਕਹਿੰਦੇ ਨੇ, ਜਦੋਂ ਘਟ ਰਿਹਾ ਉਹਨੂੰ ਹਨੇਰੇ ਦਾ ਪੱਖ। ਇਸ ਲਈ ਦੋ ਬਚਨ ਭਾਈ ਗੁਰਦਾਸ ਜੀ ਨੇ ਵਰਤੇ, ਕਹਿੰਦੇ ਕ੍ਰਿਸ਼ਨ ਸੁਕਲ ਦੋਏ ਪੱਖ ਨਿਸ਼ਾਨੀ। ਕ੍ਰਿਸ਼ਨ ਦਾ ਮਤਲਬ ਕਿਹੜਾ ਪੱਖ? ਹਨੇਰੇ ਵਾਲਾ। ਸ਼ੁਕਲ ਦਾ ਮਤਲਬ ਚਿੱਟਾ, ਚਾਨਣੇ ਵਾਲਾ ਪੱਖ। ਹੁਣ ਅਰਥ ਸੁਣਨੇ, ਪੰਦਰਾਂ ਥਿੱਤੀ ਪੱਖ ਇੱਕ, ਕ੍ਰਿਸ਼ਨ ਸ਼ਕਲ ਦੋਏ ਪੱਖ ਨਿਸ਼ਾਨੀ। ਕਹਿੰਦੇ ਇੱਕ ਪੱਖ ਵਿੱਚ ਪੰਦਰਾਂ ਥਿੱਤਾਂ ਹਨ ਤੇ ਮਹੀਨੇ ਦੇ ਵਿੱਚ ਦੋ ਪੱਖ ਹਨ, ਇੱਕ ਸ਼ੁਕਲ ਤੇ ਦੂਜਾ ਕ੍ਰਿਸ਼ਨ। ਭਾਵ ਇੱਕ ਜਿਹੜਾ ਪੱਖ ਹੈ ਉਹ ਚਾਨਣੇ ਦਾ ਪੱਖ ਹੈ, ਦੂਜਾ ਹਨੇਰੇ ਵਾਲਾ ਪੱਖ ਹੈ। ਪਰ ਜਿਹੜੇ ਗੁਰਮੁਖ ਜਨ ਹਨ ਸਾਧ ਸੰਗਤ, ਉਹ ਇਹਨਾਂ ਸਾਰਿਆਂ ਤੋਂ ਕਿੰਨਾ ਦਿਨਾਂ ਦੇ ਵਿੱਚ ਹਨੇਰਾ ਹੈ, ਕਿੰਨਾ ਦਿਨਾਂ ਵਿੱਚ ਚਾਨਣਾ ਹੈ, ਕਿੰਨਾ ਦਿਨਾਂ ਵਿੱਚ ਕਿੰਨਾ ਥਿੱਤਾਂ ਵਿੱਚ ਮੱਸਿਆ ਨੇੜੇ ਹੈ, ਕਿੰਨਾ ਥਿੱਤਾਂ ਦੇ ਵਿੱਚ ਪੂਰਨਮਾਸ਼ੀ ਨੇੜੇ ਹੈ, ਜਿਹੜਾ ਗੁਰਮੁਖ ਹੈ ਇਹਨਾਂ ਸਾਰਿਆਂ ਤੋਂ ਪਾਰ ਲੰਘ ਕੇ ਗੁਰਸਿੱਖ ਬ੍ਰਹਮ ਗਿਆਨੀ ਪ੍ਰਭੂ ਦਾ ਪਿਆਰਾ ਇੱਕ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਸੋਲਹ ਸਾਰ ਸੰਘਾਰ ਕਰ ਜੋੜਾ ਜੁੜਿਆ ਨਿਰਭਉ ਜਾਣੀ। ਜਿਹੜੇ ਇਹ ਚੌਪੜ ਆਦਿਕ ਦੀ ਖੇਡ ਖੇਡਣ ਵਾਲੇ, ਕਹਿੰਦੇ ਸੋਲਾਂ ਸਾਰ ਸੰਘਾਰ ਕਰ, ਸੋਲਾਂ ਨਰਦਾਂ ਨੂੰ ਮਾਰ ਕੇ ਜਦ ਜੋੜਾ ਹੋਇਆ ਤਾਂ ਜਨਮ ਮਰਨ ਤੋਂ ਰਹਿਤ ਹੋ ਗਏ। ਜਿਹੜਾ ਗੁਰਸਿੱਖ ਪਿਆਰਾ ਹੈ ਜੋੜਾ ਜੁੜਿਆ ਨਿਰਭਉ ਜਾਣੀ, ਜਦੋਂ ਇਹ ਸੁਰਤ ਪਰਮਾਤਮਾ ਵਿੱਚ ਲੀਨ ਹੋਈ, ਜਦੋਂ ਇਹ ਸੁਰਤ ਸ਼ਬਦ ਵਿੱਚ ਲੀਨ ਹੋਈ, ਜਦੋਂ ਇਹ ਜੋਤ ਪਰਮ ਜੋਤ ਵਿੱਚ ਲੀਨ ਹੋਈ, ਜਦੋਂ ਇਹ ਆਤਮਾ ਪਰਮ ਆਤਮਾ ਭਾਵ ਵਾਹਿਗੁਰੂ ਵਿੱਚ ਲੀਨ ਹੋਈ ਤਾਂ 84 ਦੇ ਗੇੜੇ ਮੁੱਕ ਗਏ ਤੇ ਇਹ ਜਿਹੜਾ ਇਨਸਾਨ ਸੀ ਫਿਰ ਨਿਰਭਉ ਜਪੈ ਸਗਲ ਭਉ ਮਿਟੈ, ਕਹਿਣ ਲੱਗੇ ਨਿਰਭਉ ਜਾਣੀ। ਫਿਰ ਇਹਨਾਂ ਨੇ ਉਸ ਨਿਰਭਉ ਅਵਸਥਾ ਨੂੰ ਗੁਰਮੁਖ ਜਨਾਂ ਨੇ ਜਾਣ ਲਿਆ। ਸੰਸਾਰ ਦੇ ਵਿੱਚ ਨਿਰਭਉ ਅਵਸਥਾ ਵਿੱਚ ਪਰਮੇਸ਼ਰ ਦੇ ਪਿਆਰੇ ਫਿਰ ਪਹੁੰਚ ਜਾਂਦੇ ਹਨ। ਸੋਲਾਂ ਕਲਾ ਸੰਪੂਰਨ ਸਾਸ ਘਰ ਸੂਰਜ ਵਿਰਤੀ ਹਾਣੀ। ਸੋਲਾਂ ਕਲਾ ਸੰਪੂਰਨ, ਜਦ ਚੰਦਰਮਾ ਹੁੰਦਾ ਹੈ, ਜਿਵੇਂ ਪੂਰਨਮਾਸ਼ੀ ਤੇ ਚੰਦਰਮਾ ਦਾਸ ਨੇ ਪਿੱਛੇ ਬੇਨਤੀ ਕੀਤੀ ਹੈ, ਜਦੋਂ ਚੰਦਰਮਾ ਬਿਲਕੁਲ ਸੰਪੂਰਨ ਹੋ ਜਾਂਦਾ ਪੂਰਾ ਹੋ ਜਾਂਦਾ ਉਹਨੂੰ ਸੋਲਾਂ ਕਲਾ ਕਹਿੰਦੇ। ਰੋਜ਼ ਇੱਕ ਇੱਕ ਕਲਾ ਜਿਹੜੀ ਹੈ ਸਾਧ ਸੰਗਤ ਮੱਸਿਆ ਤੋਂ ਬਾਅਦ ਵਧਣੀ ਸ਼ੁਰੂ ਹੋ ਜਾਂਦੀ ਹੈ, ਪੂਰਨਮਾਸ਼ੀ ਤੋਂ ਬਾਅਦ ਕਲਾ ਘਟਣੀ ਸ਼ੁਰੂ ਹੋ ਜਾਂਦੀ ਹੈ, ਦਿਨੋ ਦਿਨ ਹਨੇਰਾ, ਉਸ ਤੋਂ ਬਾਅਦ 15 ਦਿਨਾਂ ਬਾਅਦ ਫਿਰ ਦਿਨੋ ਦਿਨ ਚਾਨਣਾ। ਸੋਲਾਂ ਕਲਾ ਭਾਵ ਇਹ ਜਿਹੜੀ ਚੰਦਰਮਾ ਦੀ ਅਵਸਥਾ ਹੈ ਉਸ ਦਾ ਜ਼ਿਕਰ ਕਰਦੇ ਨੇ ਕਿ ਸੋਲਾਂ ਕਲਾ ਸੰਪੂਰਨ। ਸੋਲਾਂ ਕਲਾ ਸੰਪੂਰਨ ਜਦ ਚੰਦਰਮਾ ਹੁੰਦਾ ਹੈ ਤੇ ਸੂਰਜ ਦੇ ਘਰ ਵਿਖੇ ਜਾਣ ਕਰਕੇ, ਸੂਰਜ ਦੇ ਘਰ ਵਿਖੇ ਜਾਣ ਕਰਕੇ ਅਰਥਾਤ ਦਿਨ ਚੜ੍ਹਨ ਕਰਕੇ ਇਹ ਹਾਣੀ ਵਰਤਦੀ ਹੈ, ਵਿਰਤੀ ਹਾਣੀ, ਹਾਣਤਾ ਵਰਤਦੀ ਹੈ। ਭਾਵ ਕੀ ਹੈ? ਸੂਰਜ ਚੜ੍ਹਦਾ ਹੈ ਤੇ ਚੰਦਰਮਾ ਫਿੱਕਾ ਪੈ ਜਾਂਦਾ ਹੈ। ਭਾਵ ਇਹ ਸੰਸਾਰ ਜਗਤ ਦੇ ਵਿੱਚ, ਦੁਨੀਆਂ ਦੇ ਵਿੱਚ ਸਾਧ ਸੰਗਤ ਜਦੋਂ ਪਰਮੇਸ਼ਰ ਦੇ ਨਾਮ ਦਾ ਸੂਰਜ ਉਦੇ ਹੁੰਦਾ ਹੈ, ਫਿਰ ਸੰਸਾਰ ਜਗਤ ਦੁਨੀਆਂ ਵਿੱਚ ਚੰਦਰਮਾ ਤੇ ਤਾਰੇ ਆਦਿਕ ਜਿੰਨੇ ਵੀ ਆ ਇਹ ਫਿੱਕੇ ਪੈ ਜਾਂਦੇ ਆ। ਮਾਲਕ ਪਰਮਾਤਮਾ ਦੀ ਯਾਦ ਵਿੱਚ ਹੀ ਜੁੜਨਾ, ਨਾਮ ਸਿਮਰਨ ਵਿੱਚ ਹੀ ਜੁੜਨਾ, ਇਹੋ ਹੀ ਸੂਰਜ ਚੰਦਰਮਾ ਦਾ ਚਾਨਣਾ ਪ੍ਰਕਾਸ਼ ਤੇ ਇਹੋ ਹੀ ਸੋਲਾਂ ਕਲਾ ਸਿੱਖ ਦੀਆਂ। ਸਿੱਖ ਨੂੰ ਚੰਦਰਮਾ ਆਦਿਕ ਦੀਆਂ ਸੋਲਾਂ ਕਲਾ ਤੇ ਸੂਰਜ ਆਦਿਕ ਦੀਆਂ ਇਹ ਚਾਨਣਾ ਤੇ ਹਨੇਰੇ ਦੇ ਪੱਖ ਦੀ ਕੋਈ ਲੋੜ ਨਹੀਂ। ਜਿਹੜਾ ਗੁਰਸਿੱਖ ਹੈ ਉਹ ਗੁਰੂ ਦੇ ਸ਼ਬਦ ਵਿੱਚ ਜੁੜਦਾ। ਉਹ ਕਹਿੰਦਾ ਗੁਰਬਿਨ ਭੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ ਅਗਨ ਕਟੈ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ। ਗੁਰ ਨੈਣ, ਨੈਣਾਂ ਵਿੱਚ ਵੀ ਗੁਰੂ, ਬੈਣ ਬੋਲਾਂ ਵਿੱਚ ਵੀ ਗੁਰੂ, ਗੁਰ ਨੈਣ ਬੈਣ ਗੁਰ ਗੁਰ ਕਰੋ। ਗੁਰੂ ਗੁਰੂ ਹੀ ਜਪੀ ਜਾਓ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ। ਜਿਹੜੇ 11 ਭੱਟਾਂ ਦੇ ਸਵਈਏ, ਉਹਨਾਂ ਭੱਟਾਂ ਚ ਇੱਕ ਭੱਟ ਦਾ ਨਾਂ ਹੈ ਨਲ। ਕਹਿੰਦੇ ਨਲ ਭੱਟ ਇਹ ਗੱਲ ਸੱਚੀ ਕਹਿ ਰਿਹਾ ਹੈ ਕਿ ਅੱਖੀਆਂ ਵਿੱਚ ਵੀ ਗੁਰੂ, ਬੋਲਾਂ ਵਿੱਚ ਵੀ ਗੁਰੂ, ਗੁਰੂ ਤੋਂ ਬਿਨਾਂ ਅੰਧਕਾਰ ਹੀ ਅੰਧਕਾਰ, ਹਨੇਰਾ ਹੀ ਹਨੇਰਾ ਹੈ। ਇਸ ਲਈ ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਹੁ ਕੀਓ ਤੇ ਅਕਿਆਤ ਸੰਸਾਰ ਮੈਂ। ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਦੀਦਾਰ ਨਹੀਂ ਕੀਤਾ ਤੇ ਗੁਰੂ ਨਾਲ ਸਨੇਹ ਨਹੀਂ ਕੀਤਾ, ਪਿਆਰ ਨਹੀਂ ਪਾਇਆ, ਤੇ ਅਖਿਆਤ ਸੰਸਾਰ ਮੈਂ ਉਹਨਾਂ ਦਾ ਜੀਵਨ ਅਕਾਰਥ ਹੈ, ਸੰਸਾਰ ਵਿੱਚ ਵਿਅਰਥ ਹੈ ਉਹਨਾਂ ਦੀ ਜ਼ਿੰਦਗੀ, ਕਿਸੇ ਕੰਮ ਦੀ ਨਹੀਂ, ਭਾਵੇਂ ਸੂਰਜ ਦੀਆਂ ਤੇ ਭਾਵੇਂ ਚੰਦਰਮਾ ਦੀਆਂ, ਜਿੰਨੀਆਂ ਮਰਜ਼ੀ ਧਰਤੀ ਤੇ ਕਿਰਨਾਂ ਆ ਰਹੀਆਂ ਹੋਣ, ਜਿੰਨੇ ਮਰਜ਼ੀ 16 ਕਲਾ ਸੰਪੂਰਨ ਚੰਦਰਮਾ ਆਦਿਕ ਹੋਵੇ, ਭਾਵੇਂ ਪੂਰਨਮਾਸ਼ੀ ਤੇ 16 ਕਲਾ ਚੰਦਰਮਾ ਪੂਰਾ ਇਹ ਚਾਨਣਾ ਧਰਤੀ ਤੇ ਦੇ ਰਿਹਾ, ਉਹਨਾਂ ਲੋਕਾਂ ਦੇ ਅੰਦਰ ਅੰਧਕਾਰ ਹੀ ਅੰਧਕਾਰ ਹੈ ਜਿਨ੍ਹਾਂ ਦੇ ਅੰਦਰ ਨਹੀਂ ਵਸਿਆ ਸਤਨਾਮ ਸ੍ਰੀ ਵਾਹਿਗੁਰੂ। ਜਿੰਨਾ ਮਰਜ਼ੀ ਸੂਰਜ ਦੀਆਂ ਕਿਰਨਾਂ ਦਾ ਚਾਨਣ ਪ੍ਰਕਾਸ਼ ਹੋਵੇ, ਨਹੀਂ ਹਿਰਦੇ ਚ ਵਸਿਆ ਵਾਹਿਗੁਰੂ ਵਾਹਿਗੁਰੂ, ਹਨੇਰਾ ਹੀ ਹਨੇਰਾ ਅੰਦਰ, ਅੰਧਕਾਰ ਹੀ ਅੰਧਕਾਰ ਹੈ। ਅੰਧਕਾਰ ਸੁਖ ਕਬਹਿ ਨ ਸੋਈ ਹੈ, ਰਾਜਾ ਰੰਕ ਦਊ ਮਿਲ ਰੋਈ ਹੈ। ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਕੰਗਾਲ ਹੈ, ਰੋ ਹੀ ਰਹੇ ਨੇ ਜਿੰਨੀ ਦੇਰ ਅੰਧਕਾਰ ਹੈ। ਜੇ 100 ਚੰਦਾ ਉਗਵੈ ਸੂਰਜ ਚੜ੍ਹੇ 1000, ਏਤੇ ਚਾਨਣ ਹੁੰਦਿਆਂ ਗੁਰਬਿੰਨ ਘੋਰ ਅੰਧਾਰ। ਅਗਲੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਨੇ, ਨਾਰ ਸੋਲੈ ਸ਼ਿੰਗਾਰ ਕਰ, ਸੇਜ ਪਧਾਰ ਪਿਰਮ ਰਸਮਾਣੀ। ਇਹ ਜਗਿਆਸੂ ਸੰਸਾਰੀ ਇਸਤਰੀ ਤਰ੍ਹਾਂ ਤਰ੍ਹਾਂ ਦੇ 16 ਸ਼ਿੰਗਾਰ ਕਰਕੇ ਆਪਣੇ ਪਧਾਰ ਦੀ ਪਿਆਰ ਦੇ ਨਾਲ, ਰਸ ਦੇ ਨਾਲ ਫਿਰ ਸੇਜਾ ਮਾਣਦੀ ਹੈ। ਜਿਹੜੇ ਪਰਮੇਸ਼ਰ ਦੇ ਪਿਆਰੇ ਆ, ਉਹ ਨਿਰੰਕਾਰ ਪਰਮਾਤਮਾ ਦੀ ਸੇਜਾ ਮਾਣਦੇ, ਉਹ ਗੁਣਾਂ ਦਾ ਸ਼ਿੰਗਾਰ ਕਰਦੇ ਹਨ। ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗ ਰੀ, ਤਿਆਗ ਸਿਆਣ ਪਚਾਤ ਰੀ, ਤੂੰ ਜਾਣ ਗੋਪਾਲੈ ਸੰਗ ਰੀ। ਉਹ ਕਹਿੰਦੇ ਨੇ, ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਉਹ ਕਰਾਏ ਤਿਹਾ ਹੋ ਕਰੀ ਸ਼ਿੰਗਾਰ। ਉਹ ਬਾਹਰਲੇ 16 ਸ਼ਿੰਗਾਰ, ਜਿਹੜੇ ਸ਼ਿੰਗਾਰਾਂ ਦਾ ਸਮਾਨ ਬਾਹਰੋਂ ਬਾਜ਼ਾਰਾਂ ਚੋਂ ਤੇ ਸਾਜੋ ਸਮਾਨ ਮਿਲਦਾ, ਉਹਨਾਂ ਦੇ ਸ਼ਿੰਗਾਰ ਨਹੀਂ ਕਰਦੇ। ਪਰਮੇਸ਼ਰ ਦੇ ਪਿਆਰੇ ਕਹਿੰਦੇ, ਜਿਹਾ ਉਹ ਕਰਾਏ ਤਿਹਾ ਹੋ ਕਰੀ ਸ਼ਿੰਗਾਰ। ਜੋ ਮਾਲਕ ਪਰਮਾਤਮਾ ਨੂੰ ਚੰਗਾ ਲੱਗਦਾ, ਉਹ ਮੈਨੂੰ ਚੰਗਾ ਲੱਗੇ, ਮੇਰਾ ਸ਼ਉ, ਮੇਰਾ ਮਾਲਕ, ਮੇਰਾ ਵਾਹਿਗੁਰੂ ਜਿਹੋ ਜਿਹਾ ਸ਼ਿੰਗਾਰ ਕਰਾਏਗਾ, ਉਹ ਹੀ ਮੈਨੂੰ ਚੰਗਾ ਲੱਗਦਾ। ਉਹ ਸ਼ਿੰਗਾਰ ਗੁਣਾਂ ਦਾ ਸ਼ਿੰਗਾਰ ਕਰਨਾ, ਜਿਹੜੇ ਸ਼ਿੰਗਾਰਾਂ ਨਾਲ ਮੈਂ ਆਪਣੇ ਸ਼ਉ ਨੂੰ, ਵਾਹਿਗੁਰੂ ਨੂੰ ਮੈਂ ਜੀਵ ਇਸਤਰੀ ਚੰਗੀ ਲੱਗਣ ਲੱਗ ਪਾਉ। ਕਮਣ ਸੋ ਅੱਖਰ ਕਮਣ ਗੁਣ, ਕਮਣ ਸੋ ਮਣੀਆਂ ਮੰਤ, ਕਮਣ ਸੋ ਵੇਸੋ ਹਉ ਕਰੀ, ਜਿੱਤ ਵਾਸੇ ਆਵੈ ਕੰਤ। ਭਗਤ ਸ਼ੇਖ ਫਰੀਦ ਸਾਹਿਬ ਜੀ ਦਾ ਸਲੋਕ, ਕਮਣ ਸੋ ਅੱਖਰ, ਉਹ ਕਿਹੜਾ ਅੱਖਰ ਹੈ ਜਿਹੜਾ ਮੈਂ ਜਪਾਂ, ਜਿਹੜਾ ਮੈਂ ਪੜ੍ਹਾਂ। ਕਮਣ ਗੁਣ, ਉਹ ਕਿਹੜਾ ਗੁਣ ਹੈ ਜਿਹੜਾ ਮੈਂ ਧਾਰਨ ਕਰਾਂ ਆਪਣੇ ਅੰਦਰ। ਕਮਣ ਸੋ ਮਣੀਆਂ ਮੰਤ, ਉਹ ਕਿਹੜਾ ਮੰਤਰ ਹੈ ਜਿਹੜਾ ਮੈਂ ਮੰਤਰ ਜਪਾਂ, ਜਿਹਦੇ ਨਾਲ ਮੇਰਾ ਸ਼ਉ, ਮੇਰਾ ਕੰਤ, ਮੇਰਾ ਵਾਹਿਗੁਰੂ ਮੇਰੇ ਵਸ ਚ ਆ ਜਾਏ। ਕਮਣ ਸੋ ਵੇਸੋ ਹਉ ਕਰੀ, ਕਿਹੜਾ ਵੇਸ ਧਾਰਨ ਕਰਾਂ, ਕਿਹੋ ਜਿਹੇ ਵਸਤਰ ਪਾਵਾਂ, ਕਿਹੋ ਜਿਹੇ ਹਾਰ ਸ਼ਿੰਗਾਰ ਕਰਾਂ, ਜਿੱਤ ਵਾਸੇ ਆਵੇ ਕੰਤ, ਮੇਰਾ ਕੰਤ ਮੇਰੇ ਵਸ ਵਿੱਚ ਆ ਜਾਵੇ। 3 ਗੁਣ ਦੱਸੇ ਜੀ ਭਗਤ ਸ਼ੇਖ ਫਰੀਦ ਸਾਹਿਬ ਨੇ। ਉਹ ਕਹਿੰਦੇ, ਜੀਵ ਇਸਤਰੀ ਆ, 3 ਗੁਣ ਤੇਰੇ ਚ ਹੋਣ, ਤੂੰ ਤੇ ਦੁਨਿਆਵੀ ਪਤੀ ਦੀ ਗੱਲ ਕਰਦੀ ਨਾ, ਰੱਬ ਤੇਰੇ ਵਸ ਚ ਹੋ ਜਾਏਗਾ। ਨਿਮਣ ਸੋ ਅੱਖਰ ਖਮਣ ਗੁਣ, ਜਿਹਬਾ ਮਣੀਆਂ ਮੰਤ, ਇਹੋ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਨਿਮਣ ਸੋ ਅੱਖਰ, ਨਿਮ ਕੇ ਚੱਲਣਾ, ਉਹ ਅੱਖਰ ਹੈ ਨਿਮਰਤਾ ਵਿੱਚ ਰਹਿਣਾ। ਖਾਵਣ ਗੁਣ, ਸਹਿਨਸ਼ੀਲਤਾ ਰੱਖਣੀ, ਮਹਾਨ ਗੁਣ ਹੈ। ਦੂਸਰੇ ਨੇ ਬੁਰਾ ਕਹਿ ਦਿੱਤਾ, ਤੇਰੇ ਅੰਦਰ ਜਰਨ ਦੀ ਸ਼ਕਤੀ ਵੀ ਹੋਵੇ, ਇਹਨੂੰ ਸਹਿਨਸ਼ੀਲਤਾ ਕਹਿੰਦੇ। ਨਿਮ ਕੇ ਚੱਲਣਾ, ਸਹਿਨਸ਼ੀਲਤਾ ਵਿੱਚ ਰਹਿਣਾ, ਜਿਹਬਾ ਮਣੀਆਂ ਮੰਤ, ਤੇ ਰਸਨਾ ਤੋਂ ਮਿੱਠਾ ਬੋਲਣਾ। ਗੰਢ ਪ੍ਰੀਤੀ, ਮਿੱਠੇ ਬੋਲ, ਮਿੱਠੇ ਬੋਲਾਂ ਨਾਲ ਹੀ ਗੰਢ ਪੈਣੀ ਹੈ ਪਿਆਰ ਦੀ, ਪ੍ਰੀਤ ਦੀ ਗੰਢ ਪੈਣੀ। ਨਿਮਣ ਸੋ ਅੱਖਰ ਖਾਵਣ ਗੁਣ, ਜਿਹਬਾ ਮਣੀਆਂ ਮੰਤ, ਇਹੋ ਤ੍ਰੈ ਭੈਣੇ ਵੇਸ ਕਰ। ਇਹ 3 ਗੁਣ ਧਾਰਨ ਕਰ ਲਾ, ਇਹਨਾਂ ਦਾ ਹੀ ਸ਼ਿੰਗਾਰ ਕਰ, ਇਹਨਾਂ ਦਾ ਹੀ ਵੇਸ ਧਾਰਨ ਕਰ, ਤਾਂ ਵਸ ਆਵੀ ਕੰਤ। ਇਸ ਲਈ ਸਾਧ ਸੰਗਤ, ਸੰਸਾਰ ਦੀਆਂ ਦਲੀਲਾਂ ਦਿੰਦਿਆਂ ਹੋਇਆਂ ਭਾਈ ਗੁਰਦਾਸ ਜੀ ਕਹਿ ਰਹੇ ਨੇ, ਇਸਤਰੀ 16 ਸ਼ਿੰਗਾਰ ਕਰਕੇ ਆਪਣੇ ਪਤੀ ਸ਼ੌ ਨੂੰ ਰਿਝਾਉਂਦੀ ਤੇ ਸੇਜਾਂ ਬਾਣਦੀ ਹੈ। ਗੁਰਮੁਖ ਗੁਰਸਿੱਖ ਗੁਰੂ ਪਿਆਰੇ ਪ੍ਰਭੂ ਦੇ ਗੁਣਾਂ ਦਾ ਸ਼ਿੰਗਾਰ ਕਰਦੇ ਨੇ, ਉਹ ਨਿਰੰਕਾਰ ਪਰਮਾਤਮਾ ਨੂੰ ਪ੍ਰਸੰਨ ਕਰ ਲੈਂਦੇ ਹਨ ਆਪਣੇ ਸ਼ੌ। ਸ਼ਿਵ ਤੈ ਸ਼ਕਤ ਸਤਾਰਹ ਵਾਣੀ, ਸ਼ਿਵ ਤੇ ਸ਼ਕਤ ਦੀਆਂ 17 ਵਾਣੀਆਂ ਹਨ, ਭਾਵ ਕੀ ਸ਼ਕਤੀਆਂ, ਮਾਇਆ ਦੀਆਂ 17 ਸ਼ਕਤੀਆਂ ਹਨ, 16 ਕਲਾ ਹਨ ਤੇ 1 ਮਨ ਹੈ, ਭਾਵ 10 ਪ੍ਰਾਣ, 5 ਤਤ, 1 ਮਨ। ਇਸ ਲਈ ਇੱਕ ਉਸ ਵਾਹਿਗੁਰੂ ਦੇ ਚਰਨਾਂ ਨਾਲ ਜਿਹੜੇ ਪਰਮੇਸ਼ਰ ਦੇ ਪਿਆਰੇ ਆ, ਉਹ ਇਹਨਾਂ ਵਾਣੀਆਂ ਆਦਿਕਾਂ ਦੇ ਨਾਲ ਤੇ ਤਰ੍ਹਾਂ ਤਰ੍ਹਾਂ ਦੇ ਮਾਇਆ ਦੇ ਪਸਾਰੇ ਆਦਿਕ ਦੇ ਵਿੱਚ ਉਹ ਨਹੀਂ ਜੁੜਦੇ, ਉਹ ਤੇ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਵਿੱਚ ਸਾਧ ਸੰਗਤ ਲੀਨ ਹੋਏ ਰਹਿੰਦੇ ਹਨ। ਇਹ ਮਾਇਆ ਦੀਆਂ ਜਿਹੜੀਆਂ 16 ਕਲਾਂ ਨੇ ਨਾ, ਜਿਹੜੀਆਂ ਵਿਦਵਾਨਾਂ ਨੇ ਗਿਣੀਆਂ, 10 ਪ੍ਰਾਣ, 5 ਤੱਤ, 1 ਮਨ ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਪਰ ਜਿਹੜੇ ਰੱਬ ਦੇ ਪਿਆਰੇ ਆ, ਉਹ ਜਿਹੜਾ ਸਾਰਿਆਂ ਤੋਂ ਅੱਗੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਹੈ, ਸਾਧ ਸੰਗਤ ਉਹ ਉਸੇ ਵਿੱਚ ਹੀ ਲੀਨ ਹੋਏ ਰਹਿੰਦੇ ਹਨ, ਪਰਮਾਤਮਾ ਵਿੱਚ ਹੀ ਅਭੇਦ ਹੋਏ ਰਹਿੰਦੇ ਹਨ। ਭਾਵ ਸੰਸਾਰ ਵਿੱਚ ਜੋ ਮਰਜ਼ੀ ਹਾਰ ਸ਼ਿੰਗਾਰ ਤੇ ਇਹ ਤਰ੍ਹਾਂ ਤਰ੍ਹਾਂ ਦੀਆਂ ਵਾਣੀਆਂ ਜਿਨ੍ਹਾਂ ਦਾ ਜ਼ਿਕਰ ਆਇਆ ਹੈ, ਕੋਈ ਚੰਦਰਮਾ ਦੀਆਂ 16 ਕਲਾ ਹਨ ਅਤੇ ਸੰਸਾਰ ਜਗਤ ਦੇ ਵਿੱਚ ਕੋਈ 16 ਨਰਦਾਂ ਦੀ ਖੇਡ ਖੇਡਦਾ ਹੈ, 15 ਥਿੱਤਾਂ ਆਦਿਕ ਹਨ, ਕਹਿੰਦੇ 14 ਭਵਨ ਆਦਿਕ ਹਨ, ਪਰ ਜਿਹੜਾ ਗੁਰਸਿੱਖ ਪਿਆਰਾ ਹੈ, ਗੁਰੂ ਨਾਲ ਜੁੜਨ ਵਾਲਾ, 14 ਤਰ੍ਹਾਂ ਦੀ ਵਿਦਿਆ ਦਾ ਜ਼ਿਕਰ ਵੀ ਭਾਈ ਗੁਰਦਾਸ ਜੀ ਨੇ ਕੀਤਾ, ਪਰ ਗੁਰਸਿੱਖ ਦਾ ਪਿਆਰ ਇੱਕ ਪਰਮਾਤਮਾ ਦੇ ਚਰਨਾਂ ਨਾਲ ਹੈ, ਉਹ ਇਹਨਾਂ ਸਾਰਿਆਂ ਤੋਂ ਅੱਗੇ ਲੰਘ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਚੁੱਕਾ ਹੈ। ਵਾਰ 7ਵੀਂ ਦੀ ਪੌੜੀ 15ਵੀਂ ਵਿੱਚ ਭਾਈ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਆਓ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਗੋਤ 18 ਸੋਧ ਕੈ ਪੜੈ ਪੁਰਾਣ 18 ਭਾਈ, 19-20-21 ਲੰਘ 22 ਉਮਰੇ ਸਾਧ ਨਿਵਾਈ, ਸੰਖ ਅਸੰਖ ਲੁਟਾਏ ਕੈ 23-24-25 ਪਾਈ, 26 ਜੋੜ 27 ਆਏ 28 ਮੇਲ ਮਿਲਾਈ, ਉਲੰਘ 29-30 ਸਾਧ ਲੰਘ 31 ਵਜੀ ਵਧਾਈ, ਸਾਧ ਸੁਲੱਖਣ 32-33 ਧਰੂ 4 ਫੇਰ ਫਿਰਾਈ, 34 ਲੇਖ ਅਲੇਖ ਲਿਖਾਈ, 34 ਲੇਖ ਅਲੇਖ ਲਿਖਾਈ। ਕਹਿਣ ਲੱਗੇ ਗੋਤ 18 ਸੋਧ ਕੈ ਪੜੈ ਪੁਰਾਣ 18 ਭਾਈ। ਜਿਹੜੇ ਪੁਰਾਣ ਨੇ ਨਾ, ਹਿੰਦੂ ਮਤ ਦੇ ਗ੍ਰੰਥ ਨੇ, ਜਿਵੇਂ 4 ਵੇਦ ਨੇ, 6 ਸ਼ਾਸਤਰ ਨੇ, 27 ਸਿਮਰਤੀਆਂ ਨੇ, ਇਸ ਤਰ੍ਹਾਂ ਹਿੰਦੂ ਮਤ ਦੇ ਗ੍ਰੰਥ ਨੇ ਪੁਰਾਣ, ਉਹ 18 ਨੇ। ਭਾਈ ਗੁਰਦਾਸ ਜੀ ਹੁਣ ਜ਼ਿਕਰ ਕਰ ਰਹੇ ਨੇ, ਇਸੇ ਤਰ੍ਹਾਂ ਕਹਿਣ ਲੱਗੇ ਜਿਵੇਂ 18 ਗੋਤਰ ਸੋਧ ਕੈ, ਇਹ ਜਿਹੜੇ ਗੋਤਰ ਆਦਿਕ ਹੈ, 18 ਵਰਣ, ਬ੍ਰਾਹਮਣ, ਖੱਤਰੀ, ਸੂਦ, ਵੈਸ਼ ਤੇ 6 ਅਨਲੋਮ, ਅਰਥਾਤ ਬ੍ਰਾਹਮਣ ਖੱਤਰੀ, ਬ੍ਰਾਹਮਣ ਵੈਸ਼ਿਆ, ਬ੍ਰਾਹਮਣ ਸ਼ੂਦਰਿਆ, ਖੱਤਰੀ ਵੈਸ਼ਿਆ, ਖੱਤਰੀ ਸ਼ੂਦਰਿਆ, ਵੈਸ਼ ਸ਼ੂਦਰਿਆ, ਇਤ ਆਦਿਕ, ਪ੍ਰਤੀਲੋਮ, ਅਰਕਾਤ, ਉਲਟਾ ਵਰਣ, ਇਹੋ ਜਿਹੇ ਇਹਨਾਂ ਹਿੰਦੂ ਮਤ ਦੇ ਸਾਧ ਸੰਗਤ ਦੇ ਜਿਹੜੇ ਬੋਲ ਨੇ, ਜਿਹੜੇ ਦਾਸ ਆਪ ਨਾਲ ਸਾਂਝੇ ਕਰ ਰਿਹਾ, ਇਸ ਤਰ੍ਹਾਂ ਦੇ ਗੋਤ 18 ਇਹਨਾਂ ਨੇ ਸਨਾਤਨੀ ਮਤ ਦੇ ਲੋਕਾਂ ਨੇ ਮੰਨੇ ਹੋਏ ਆ। ਤੇ ਪੁਰਾਣ ਵੀ ਜਿਹੜੇ ਗ੍ਰੰਥ ਆ, ਜਿਵੇਂ ਗਰੜ ਪੁਰਾਣ ਆਦਿਕ ਹੈ, ਇਹਦੇ ਨਾਲ ਹੋਰ ਵੀ ਨੇ 18 ਪੁਰਾਣ। ਜਿਹੜੇ ਗੁਰਮੁਖ ਜਨ ਨੇ, ਉਹ ਇਹਨਾਂ ਗੋਤ 18 ਸੋਧ ਕੇ ਇਹਨਾਂ ਨੂੰ ਜਿੱਤ ਕੇ ਤੇ 18 ਤਰ੍ਹਾਂ ਦੇ ਪੁਰਾਣ ਆਦਿਕ ਵੀ ਜਿਹੜੇ ਨੇ ਸਾਧ ਸੰਗਤ ਇਹਨਾਂ ਸਾਰਿਆਂ ਤੋਂ ਗੁਰਸਿੱਖ ਗੁਰਮੁਖ ਪਿਆਰੇ ਅੱਗੇ ਨਿਕਲ ਚੁੱਕੇ ਹਨ, ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਕੇ ਲੀਨ ਹੋ ਚੁੱਕੇ ਹਨ। 19-20-21 ਲੰਘ 22 ਉਮਰੇ ਸਾਧ ਨਿਵਾਈ, ਸਾਧ ਲੋਕ ਭਾਵ ਗੁਰਮੁਖ ਜਨ, ਬ੍ਰਹਮ ਗਿਆਨੀ, ਤਤ ਬੇਤਾ ਗੁਰਸਿੱਖ, ਉਹਨਾਂ ਨੇ ਇਹਨਾਂ ਸਾਰਿਆਂ ਨੂੰ ਨਵਾਇਆ ਹੋਇਆ ਹੈ, ਭਾਵ ਸਾਧਿਆ ਹੋਇਆ ਹੈ। ਇਹ ਲੋਕ ਜਿਹੜੇ ਨੇ 19-20-21 ਲੰਘ, ਭਾਵ 10 ਦਿਸ਼ਾ ਤੇ 9 ਖੰਡ, 18 ਵਰਣ, 19ਵਾਂ ਮਨਮੁਖ ਅਥਵਾ ਏਕਮ ਦਹਿਮ, ਇਹ 19 ਸੰਖਿਆ ਗਿਣਦੇ ਹਨ। 20 ਬਚਨ ਆਇਆ, 3 ਬੀਸੀਆਂ, 21 ਪੁਰੀਆਂ ਲੰਘ ਕੇ ਸਾਰੇ ਦੇ ਸਾਰੇ ਕਹਿਣ ਲੱਗੇ 22 ਧਾਰ ਪਹਾੜ ਦੇ ਉਮਰਾਵਾਂ ਨੂੰ ਵੀ ਸਾਧ ਲੈਂਦੇ ਹਨ। ਇਹ ਸਾਰੇ ਦਾ ਸਾਰਾ ਕੁਝ ਸੰਤ ਜਨਾਂ ਦੇ, ਗੁਰਮੁਖ ਜਨਾਂ ਦੇ ਅਧੀਨ ਹੋ ਜਾਂਦਾ ਹੈ, ਇਹਨਾਂ ਦੇ ਗੁਲਾਮ ਹੋ ਜਾਂਦੇ ਨੇ ਸਾਰੇ ਦੇ ਸਾਰੇ। ਸੰਖ ਅਸੰਖ ਲਟਾਏ ਕੈ 23-24-25 ਪਾਈ, ਗਿਣਤੀ ਥੋਂ ਅਣਗਿਣਤ ਲੁਟਾ ਕੇ, ਮਤਲਬ ਇਹਦਾ ਕੀ, ਸੰਖ ਅਸੰਖ ਲੁਟਾਏ ਕੈ, ਭਾਵ ਸਾਰੇ ਦਾ ਸਾਰਾ ਕੁਝ ਤਿਆਗ ਕੇ, ਉਹਨਾਂ ਨੇ ਇਹਨਾਂ ਸਾਰਿਆਂ ਦੀ ਮਮਤਾ ਤਿਆਗ ਦਿੱਤੀ ਹੈ। ਸਤਸੰਗਤ, ਭਾਵੇਂ ਇਹਨਾਂ ਸਾਰਿਆਂ ਦਾ ਬੜੇ ਵਿਸਥਾਰ ਦੇ ਵਿੱਚ ਜ਼ਿਕਰ ਕੀਤਾ ਜਾ ਸਕਦਾ ਹੈ, ਪਰੰਤੂ ਦਾਸ ਬੇਨਤੀ ਇਹ ਕਰ ਰਿਹਾ ਹੈ ਕਿ ਇਹਨਾਂ ਨਾਲ ਸਿੱਖ ਜਿਹੜਾ ਇਹਦਾ ਸੰਬੰਧ ਨਹੀਂ, ਇਹ ਸਨਾਤਨੀ ਮਤ, ਹਿੰਦੂ ਮਤ ਆਦਿਕ ਦੇ ਲੋਕਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਵਿਆਖਿਆ ਕੀਤੀਆਂ ਹੋਈਆਂ ਨੇ। ਜਿਹੜਾ ਗੁਰਸਿੱਖ ਇਹਨਾਂ ਸਾਰਿਆਂ ਤੋਂ ਟੱਪ ਗਿਆ ਹੈ, ਅੱਗੇ ਲੰਘ ਗਿਆ ਇਹਨਾਂ ਤੋਂ। ਆਪਾਂ ਉਹ ਕੁਝ ਸਿੱਖਣਾ ਹੈ ਜੋ ਸਾਨੂੰ ਭਾਈ ਗੁਰਦਾਸ ਜੀ ਸਿੱਖਿਆ ਦੇ ਰਹੇ, ਉਪਦੇਸ਼ ਦੇ ਰਹੇ ਹਨ। ਇਹਨਾਂ ਦਾ ਟੂਕ ਮਾਤਰ ਦ੍ਰਿਸ਼ਟਾਂਤ, ਕੇਵਲ ਦਲੀਲ ਮਾਤਰ ਜ਼ਿਕਰ ਕਰਕੇ ਦੱਸਣਾ ਇਹ ਚਾਹੁੰਦੇ ਹਨ ਗੁਰੂ ਦੇ ਸਿੱਖਾ, ਕਿਤੇ ਤੂੰ ਵੀ ਇਹਨਾਂ ਵਿੱਚ ਗੁਲਤਾਨ ਨਾ ਹੋਇਆ ਫਿਰ, ਇਹਨਾਂ ਵਿੱਚ ਨਾ ਖੁਬਿਆ ਫਿਰੀ ਕਿ ਇਹ ਕਰਮ ਕਾਂਡ ਜਿਹੜੇ ਇਹ ਕਰਨੇ ਚਾਹੀਦੇ ਆ, ਭਾਵ ਤੈਨੂੰ ਵਿਪਰਨ ਕੀ ਰੀਤ ਵਿੱਚੋਂ ਭਾਈ ਗੁਰਦਾਸ ਜੀ ਗੁਰਮਤ ਅਨੁਸਾਰ ਕੱਢ ਕੇ ਇੱਕ ਪਰਮੇਸ਼ਵਰ ਦਾ ਪੁਜਾਰੀ ਬਣਾਉਣਾ ਚਾਹੁੰਦੇ ਹਨ। ਇਹ ਸਾਰੇ ਦੀਆਂ ਸਾਰੀਆਂ ਗਿਣਤੀਆਂ ਤੋਂ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਸੰਤ ਜਨ ਗੁਰਮੁਖ ਜਨ ਹਨ ਉਹ ਇਹਨਾਂ ਨੂੰ ਤਿਆਗ ਕੇ 23, 24, 25 ਪਾਈ ਭਾਵ 25, 30 ਜਿਤਨੀਆਂ ਵੀ ਜਗਤ ਵਿੱਚ ਗਿਣਤੀਆਂ ਹਨ ਸਮਝੋ ਉਹਨਾਂ ਨੇ ਸਾਰੀਆਂ ਹੀ ਪਾ ਲਈਆਂ ਹਨ, ਪ੍ਰਾਪਤ ਕਰ ਲਈਆਂ ਹਨ, ਭਾਵ ਇਹਨਾਂ ਸਾਰਿਆਂ ਤੋਂ ਅੱਗੇ ਨਿਕਲ ਚੁੱਕੇ ਹਨ। 26 ਜੋੜ 27 ਆਏ 28 ਮੇਲ ਮਿਲਾਈ, ਤਰ੍ਹਾਂ ਤਰ੍ਹਾਂ ਦੇ ਵਿਆਹਕਰਨ ਦੇ ਮੁਤਾਬਕ 18 ਪੁਰਬ, ਮਹਾਂਭਾਰਤ ਤੇ 8 ਵਿਆਹਕਰਨ ਆਦਿਕ, 27 ਸਿਮਰਤੀਆਂ ਆਦਿਕ ਜਿਹੜੀਆਂ ਨੇ, ਤੇ 79 ਆਦਿਕ ਜਿਹੜੇ ਨੇ, ਅਨੁਰਾਧਾ ਨਛੱਤਰ ਦਾ ਮੇਲ ਕੇ ਇਹ ਤਰ੍ਹਾਂ ਤਰ੍ਹਾਂ ਦੇ 27 ਨਛੱਤਰਾਂ ਤੋਂ ਵੀ ਅੱਗੇ ਜੋਤਿਸ਼ ਨੇ ਜਿਹੜੇ ਭਰਮ ਭੇਦ ਪਾਏ ਹੋਏ ਨੇ ਸਾਧ ਸੰਗਤ ਤੇ ਮਹਾਂਭਾਰਤ ਆਦਿਕ ਦੇ ਗ੍ਰੰਥ ਤੇ 8 ਤਰ੍ਹਾਂ ਦੀ ਜਿਹੜੀ ਵਿਆਕਰਨ ਹੈ, ਇਹਨਾਂ ਸਾਰਿਆਂ ਤੋਂ ਗੁਰਮੁਖ ਜਨ ਅੱਗੇ ਨਿਕਲ ਕੇ ਆਪਣਾ ਮਿਲਾਪ ਪਰਮਾਤਮਾ ਨਾਲ ਕਰ ਲੈਂਦੇ ਹਨ। ਇਹ ਭਾਵ ਹੈ ਇਹਨਾਂ ਪੰਕਤੀਆਂ ਦਾ। ਉਹ ਲੰਘ 29, 30 ਸਾਧ, ਲੰਘ 1, 30 ਵਜੀ ਵਧਾਈ, 29 ਦੀ ਗਿਣਤੀ ਨੂੰ ਲੰਘ ਕੇ 30 ਨੂੰ ਸਾਧ ਦੇ ਹਨ, ਜਿਵੇਂ ਹੁਣ 30 ਦੀ ਦਲੀਲ ਵਿਦਵਾਨਾਂ ਨੇ ਵੀ ਦਿੱਤੀ ਕਿ ਜਿਹੜੇ ਮੁਸਲਮਾਨ ਲੋਕ ਨੇ ਉਹ 30 ਰੋਜ਼ੇ ਰੱਖਦੇ ਹਨ, ਉਹਨਾਂ ਤੋਂ ਵੀ ਅੱਗੇ ਨਿਕਲ ਜਾਂਦੇ ਹਨ। ਭਾਵ ਸਿੱਖ ਜਿਹੜਾ ਉਹ ਗਿਣਤੀਆਂ ਮਿਣਤੀਆਂ ਵਿੱਚ ਕੋਈ ਨਹੀਂ ਪੈਂਦਾ, ਸਭ ਕਾਸੇ ਤੋਂ ਅੱਗੇ ਨਿਕਲ ਕੇ ਜਦੋਂ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੁੰਦੇ ਨੇ, ਵਜੀ ਵਧਾਈ ਕਹਿੰਦੇ, ਫਿਰ ਉਹਨਾਂ ਨੂੰ ਵਧਾਈਆਂ ਮਿਲਦੀਆਂ, ਵਾਜੇ ਵੱਜਦੇ ਉਹਨਾਂ ਦੀ ਵਡਿਆਈ ਦੇ, ਉਹਨਾਂ ਦੀ ਸੋਭਾ ਦੇ, ਨਿਰੰਕਾਰ ਪਰਮਾਤਮਾ ਦੀ ਦਰਗਾਹ ਵਿੱਚ ਵੀ ਉਹਨਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਹੜੇ ਇਹਨਾਂ ਗਿਣਤੀਆਂ ਮਿਣਤੀਆਂ ਤੋਂ ਅੱਗੇ ਲੰਘ, ਕੇਵਲ ਤੇ ਕੇਵਲ ਇੱਕ ਓਅੰਕਾਰ, ਕੇਵਲ ਇੱਕ ਅਕਾਲ ਪੁਰਖ ਨਾਲ ਸਾਂਝ ਪਾਉਂਦੇ ਨੇ। ਬਿਨ ਕਰਤਾਰ ਨ ਕਿਰਤਮ ਮਾਨੋ, ਆਦ ਅਜੂਨ ਅਜੈ ਅਬਨਾਸੀ, ਤੇ ਪਰਮੇਸ਼ਰ ਜਾਨੋ। ਇੱਕ ਪਰਮਾਤਮਾ ਦੇ ਚਰਨਾਂ ਨਾਲ ਜਿਨ੍ਹਾਂ ਨੇ ਪ੍ਰੀਤ ਪਾ ਲਈ ਹੈ, ਉਹਦੇ ਨਾਲ ਸਾਂਝ ਬਣਾ ਲਈ ਹੈ, ਪੂਰਨ ਜੋਤ ਜਗੈ ਘਾਟ ਮੈਂ ਤਬ ਖਾਲਸ ਤਾਹੇ ਨਖਾਲ ਸਜਾਨੈ, ਉਹਨਾਂ ਗੁਰਮੁਖ ਪਿਆਰਿਆਂ ਦਾ ਜ਼ਿਕਰ ਵਰਣਨ ਕੀਤਾ ਜਾ ਰਿਹਾ ਹੈ ਕਿ ਇੱਕ ਪਰਮੇਸ਼ਰ ਦੇ ਚਰਨਾਂ ਨਾਲ ਜੁੜਨ ਵਾਲੇ ਨੇ, ਜਿਨ੍ਹਾਂ ਨੂੰ ਵਧਾਈਆਂ ਮਿਲਦੀਆਂ ਹਨ ਲੋਕ ਪਰਲੋਕ ਵਿੱਚ। ਸਾਧ ਸੁਲੱਖਣ ਬੱਤੀ ਹੈ ਤੇ 30 ਧਰੁਹ ਚੌ ਫੇਰ ਫਿਰਾਈ, 32 ਲੱਖਣਾਂ ਵਾਲੇ ਸੰਤ ਹਨ, ਕਿਉਂਕਿ ਜੋ 33 ਕਰੋੜ ਦੇਵਤੇ ਤੇ ਤਰ੍ਹਾਂ ਤਰ੍ਹਾਂ ਦੇ ਗ੍ਰਹਿ, ਕਹਿੰਦੇ ਧਰੁਹ ਦੀ ਸੰਸਾਰ ਦੇ ਵਿੱਚ ਆਕਾਸ਼ ਬ੍ਰਹਿਮੰਡ ਚ ਆਪਾਂ ਤੱਕਦੇ ਹਾਂ, ਉਹਦੀ ਪਰਿਕਰਮਾ ਕਰਦੇ ਹਾਂ, ਸਾਰੇ ਦੇ ਸਾਰੇ ਬਾਕੀ ਤਾਰੇ ਧਰੁਹ ਦੀ ਪਰਿਕਰਮਾ ਪ੍ਰਦਖਣਾ ਕਰਦੇ ਆ। ਸੰਸਾਰ ਦੇ ਵਿੱਚ ਸੁੰਦਰਤਾ ਦੇ ਵੀ 32 ਲੱਛਣ ਗਿਣੇ ਗਏ ਆ। ਕਹਿਤ ਨਾਮ ਦਿਓ ਨਾਕਹਿ ਬਿਨਾ, ਨਾ ਸੋ ਹੈ 32 ਹੀ ਸੁਲੱਖਣਾ, 32 ਸੋਹਣੇ ਲੱਛਣ ਵੀ ਜਿਹੜੇ ਉਹਨਾਂ ਕੋਲ ਸੁੰਦਰਤਾ ਦੇ ਹੋਣ, ਭਾਵ ਉਹਨਾਂ ਦੀਆਂ ਅੱਖਾਂ ਕਿਸ ਤਰ੍ਹਾਂ ਦੀਆਂ ਹੋਣ, ਨੱਕ ਕਿਸ ਤਰ੍ਹਾਂ ਦੇ ਹੋਣ, ਇਹ ਸਾਰੇ 32 ਲੱਛਣ ਨੇ ਸੁੰਦਰਤਾ ਦੇ। ਭਗਤ ਨਾਮਦੇਵ ਜੀ ਕਹਿੰਦੇ ਕਿਸੇ ਬੰਦੇ ਦਾ ਨੱਕ ਨਾ ਹੋਵੇ ਪਰ ਬਾਕੀ ਸਾਰੇ ਦੇ ਸਾਰੇ 32 ਲੱਛਣ ਹੀ ਉਹਦੇ ਕੋਲ ਸੁੰਦਰਤਾ ਦੇ ਹੋਣ, ਸੋਹਣਾ ਲੱਗੇਗਾ। ਕਹਿਤ ਨਾਮ ਦਿਓ ਨੱਕ ਹੈ ਬਿਨਾ, ਨੱਕ ਨਾ ਹੋਵੇ, ਨਾ ਸੋ ਹੈ 32 ਸੁਲੱਖਣਾ, ਕਹਿੰਦੇ 32 ਸੁੰਦਰਤਾ ਦੇ ਜਿਹੜੇ ਸੋਹਣੇ ਲੱਛਣ ਨੇ ਉਹ ਚੰਗੇ ਹੀ ਨਹੀਂ ਲੱਗਦੇ, ਭੈੜਾ ਲੱਗੂਗਾ, ਉਹ ਜਿਹਦਾ ਨੱਕ ਹੀ ਨਹੀਂ ਹੈਗਾ ਮੂੰਹ ਦੇ ਉੱਤੇ, ਪਰ ਭਾਵੇਂ 32 ਦੇ 32 ਬਾਕੀ ਲੱਛਣ ਹੈਗੇ। ਕਹਿਣਾ ਕੀ ਚਾਹੁੰਦੇ ਨੇ, ਕਹਿੰਦੇ ਭਾਵੇਂ ਕਿੰਨੀ ਸੁੰਦਰਤਾ ਬੰਦਿਆ ਤੇਰੇ ਕੋਲ ਹੋਵੇ, ਕਿੰਨਾ ਸੋਹਣਾ ਨੈਣ ਨਕਸ਼ ਜਵਾਨੀ ਜੋਬਨ ਤੇਰੇ ਕੋਲ ਹੋਵੇ, ਨਹੀਂ ਜਪਿਆ ਸਤਨਾਮ ਸ੍ਰੀ ਵਾਹਿਗੁਰੂ, ਤੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਸੋਹਣਾ ਨਹੀਂ ਹੋ ਸਕਦਾ, ਉਹਦੇ ਦਰ ਤੇ ਸੁੰਦਰਤਾ ਨਾਲ ਪ੍ਰਵਾਨ ਨਹੀਂ ਹੋ ਸਕਦਾ। ਬਾਹਰੀ ਸੁੰਦਰਤਾ ਉੱਥੇ ਨਹੀਂ, ਉੱਥੇ ਤੇ ਦਿਲ ਦਾ ਸ਼ਿੰਗਾਰ ਕਰਨਾ ਪੈਣਾ, ਉੱਥੇ ਤੇ ਹਿਰਦੇ ਦੀ ਸੁੰਦਰਤਾ ਚਾਹੀਦੀ ਹੈ। ਇਸ ਲਈ ਸਾਧ ਸੰਗਤ, ਭਾਈ ਗੁਰਦਾਸ ਜੀ ਦਾ ਭਾਵ ਕਿ ਜਿਹੜੇ ਐਸੇ ਗੁਰਮੁਖ ਜਨ ਹਨ ਉਹ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਹਨ, ਉਹਦੇ ਨਾਮ ਸਿਮਰਨ ਵਿੱਚ ਲੀਨ ਹੁੰਦੇ, ਸਭ ਗਿਣਤੀਆਂ ਮਿਣਤੀਆਂ ਤੇ ਧਰੂਹ ਪ੍ਰਹਲਾਦ ਵਰਗੇ ਬੰਦਗੀ ਵਾਲੇ ਭਾਵੇਂ ਕਿਤਨੇ ਮਹਾਨ ਭਗਤ ਜਨ ਹੋਏ ਨੇ, ਪਰ ਜਿਹੜੇ ਗੁਰਮੁਖ ਜਾਣੇ ਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਹੋਰ ਅਗਾਂਹ ਲੰਘ ਪ੍ਰਭੂ ਵਿੱਚ ਅਭੇਦ ਲੀਨਤਾ ਪ੍ਰਾਪਤ ਕਰ ਲੈਂਦੇ ਹਨ। ਚੌਂਤੀ ਹੀ ਲੇਖ ਅਲੇਖ ਲਿਖਾਈ, ਇਸ ਕਰਕੇ ਚੌਂਤੀ ਸੰਖਿਆ ਵਿਖੇ ਗੁਰਮੁਖ ਹੋ ਕੇ ਲੇਖੇ ਤੋਂ ਵੀ ਅਲੇਖ ਹਨ, ਭਾਵ 33 ਕਰੋੜ ਦੇਵਤਾ ਨੇ। ਚੌਂਤੀ ਸ਼ਬਦ ਇਸ ਕਰਕੇ ਲਿਖਿਆ, ਕਹਿਣ ਲੱਗੇ 33 ਕਰੋੜ ਦੇਵਤਾ ਸਨਾਤਨੀ ਹਿੰਦੂ ਮਤ ਦੇ ਲੋਕਾਂ ਨੇ ਮੰਨਿਆ ਵਾ ਕਿ ਸਾਡੇ 33 ਕਰੋੜ ਦੇਵਤੇ ਆ। ਇਹ ਵੱਖਰੀ ਗੱਲ ਹੈ ਕਿ ਉਦੋਂ ਕਿਤਨੇ ਦੇਵਤੇ ਸਨ, ਪਰ ਸਾਧ ਸੰਗਤ ਜਿਹੜੇ ਗੁਰਮੁਖ ਜਨ ਨੇ ਇਹਦੇ ਤੋਂ ਵੀ ਅਗਾਂਹ ਜਾ ਕੇ 34 ਹੀ ਲੇਖ ਅਲੇਖ ਲਿਖਾਈ, ਉਹ ਜਿਹੜਾ ਇਹਦੇ ਤੋਂ ਵੀ ਗਾਹ ਇੱਕ 34ਵਾਂ ਨਿਰੰਕਾਰ ਪਰਮੇਸ਼ਰ ਜਿਹਨੇ 33 ਕਰੋੜ ਦੇਵਤਿਆਂ ਨੂੰ ਵੀ ਆਪਣੇ ਗੁਲਾਮ ਬਣਾਇਆ। ਇਹ ਸਾਰੇ ਦਾ ਸਾਰਾ ਕੁਛ ਪਰਮੇਸ਼ਰ ਦੇ ਅਧੀਨ ਹੈ, ਵਾਹਿਗੁਰੂ ਦੇ ਅਧੀਨ ਹੈ, ਉਹਦੇ ਹੀ ਗੁਲਾਮ ਨੇ। ਪਰ ਜਿਹੜਾ ਗੁਰਮੁਖ ਗੁਰਸਿੱਖ ਹੈ ਉਹ ਉਸ ਇੱਕ ਵਿੱਚ ਲੀਨ ਹੈ ਜਿਹੜੇ ਇੱਕ ਦੇ ਇਹ 33 ਕਰੋੜ ਦੇਵਤੇ ਗੁਲਾਮ ਨੇ। ਇਸ ਲਈ ਗੁਰਮੁਖ ਜਨਾਂ ਨੇ ਉਸ ਪ੍ਰਭੂ ਚਰਨਾਂ ਨਾਲ ਸਾਂਝ ਪਾਉਣੀ ਹੈ ਜਿਹੜਾ ਪਰਮਾਤਮਾ ਲੇਖ ਤੋਂ ਅਲੇਖ ਹੈ, ਭਾਵ ਜਿਸ ਦੀ ਮਹਿਮਾ ਲਿਖੀ ਨਹੀਂ ਜਾ ਸਕਦੀ, ਜਿਸ ਦੀ ਮਹਿਮਾ ਲਿਖੀ ਨਹੀਂ ਜਾ ਸਕਦੀ, ਜਿਸ ਦਾ ਪੂਰਨ ਤੌਰ ਤੇ ਇੱਕ ਰਸਨਾ ਨਾਲ ਵਰਣਨ ਨਹੀਂ ਕੀਤਾ ਜਾ ਸਕਦਾ। ਗੁਰਮੁਖ ਜਨ ਉਸ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ।